जुगो जुग अटल। श्री गुरु ग्रंथ साहिब महाराज जी की मिठी ते निघी गोद विच जुड़ बैठी गुरु रूप साह संगत जी, वाहिगुरु जी का खालसा वाहिगुरु जी की फतेह। गुरमुख प्यारे बाऊ जी होरां दी आत्मक लेखनियां, साडा अज दा विशा है जी गुरमुख होए सो अलिप्तो वर्त। लेख नंबर 94, आओ बड़े प्यार नाल सरवण करिए। गुरमुख होए सो अलिप्तो वर्त। इस शब्द दे अर्थ हन जो गुरमुख है वह अलिप्त वर्तदा है। इस शब्द विच केंद्री नुक्ता है अलिप्त वर्तन दा, जिस दी बाबत डूंगी विचार करन दी लोड़ है। अलिप्त रहन दे अखरी अर्थ लिपाए मन ना होना, यानी माया विच विचरदियां होया माया विच लिपाए मन ना होना। साच ना मेरा मन लागा, लोगन स्यो मेरा ठाठा बागा, बाहर सूत सगल स्यो मौला, अलिप्त रहो जैसे जल में कौला। ए नुकता बड़ा डूंगा है, ते डूंगे विचार करन लग्यां कई सवाल उत्पन्न हुंदे हन। जिस तरह की पहला सवाल साडे मन चांदा है कि माया की है, माया तो अलिप्त रहना है पर माया की है। कहिंदे आम तौर ते रुपए नकदी सोने चांदी आदि नूं ही माया समझा जांदा है, पर माया दे होर कई स्वरूप हन जिहा कि जड़ स्वरूप। जड़ माया च ओ सब चीज़ां आउंदियां हन जिन्हां विच चेतनता ना होवे, जिस तरह कि धरती मकान धातां सोना चांदी रुपए आदि। दूजा स्वरूप माया दा चेतन स्वरूप। चेतन माया ओ जीव हन जिन्हां विच चेतनता जां बुद्धि प्रवृत्त हुंदी है, जिस तरह की पशु पंछी इंसान रिश्तेदार दोस्त मित्र, सब माया है चेतन माया। कंचे नारी में जियो लुभत है मोह मीठा माया, कर मंदर कोड़े खुशी मन अनरस लाया। तीसरा स्वरूप माया दा सूखम स्वरूप है हवा पानी आकाश। फिर है वासना स्वरूप माया, काम क्रोध लोभ मोह हंकार आदि। ख्याल स्वरूप माया, साडे मन दे ख्याल अते वलवलियां दियां उडारियां। फिर कहंदे अंतिशकरण स्वरूप माया, मन दियां डूंघियाईयां च पिछले ख्यालां अते कर्मां दी रंगण। हुण जो भी दृष्टमान शै सब माया है। हाँ जी, जो भी दृष्टमान शै है सब माया है। माया दी रंगण वाले सारे ख्याल वलवले वाशनावां ए माया तो उत्पन्न हुंदे हन, ते इन्हां दी रंगत विच्चों उपजे फिर सारे कर्म किरिया वह भी माया हन। जिस तरह चानण दी अनहोंद नूं हनेरा कहा जाता है, हनेरे दी अपनी कोई हस्ती नहीं, उसे तरह माया दी भी कोई हस्ती नहीं, रब दी अनहोंद नूं माया कहा गया है। अकाल पुरख दी होंद ही अटल अते सच है, बाकी सब कुछ रब ने अपने कवाओ अथवा हुक्म द्वारा साजिया है ते चल रहा है। आप ही ने आप साजियो, आप ही ने रचियो नाओ, दुई कुदरत साजी है कर आसन डिठो चाओ। ए सारा माइकी पसारा ए बदलदा रहिंदा है, बिनसनहार है कूड़ है। इसनु धुएं का पहाड़ जब बदल दी न्याई भी दस्या गया है, क्योंकि ए छिन छिन बदलदा रहिंदा है नाशवान है। ए जग तुए का पहार तै साचा मानिया के विचार। सो ए सी माया। हुण साडा दूजा सवाल जो उत्पन्न हुंदा है कि ओ माया दे की दोष हन। जद जीव रब नूं भुल जांदा है बेमुख हो जांदा है, तां जीव उत्ते इस भरम रूपी माया दा परछावां पै जांदा है। फिर रब्बी होंद दी याद दी बजाए साडे मन ते होमे दा गिलाफ चढ़ जांदा है। असी जो भी सोचदे चितवदे अते कर्म करदे हां फिर उसनू सब नू माया दी रंगत चढ़ी हुंदी है। ਇਸ ਤਰ੍ਹਾਂ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਦੁੱਖ ਸੁੱਖ ਖੁਸ਼ੀ ਗਮੀ ਨਰਕ ਸੁਗਰ ਭੋਗਦੇ ਹਾਂ। ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ ਸਦਾ ਹੋਮੇ ਦੇ ਕੇਂਦਰ ਦੁਆਲੇ ਘੁੰਮਦਾ ਰਹਿੰਦਾ ਹੈ ਤੇ ਮਾਇਆ ਦੇ ਭਰਮ ਪੁਲਾਵੇ ਵਿੱਚ ਵਿਚਰਦਾ ਹੋਇਆ ਕਰਮਬੱਧ ਹੋ ਕੇ ਦੁਖੀ ਹੋਇਆ ਰਹਿੰਦਾ ਹੈ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਬਦ ਹੈ ਹੋਮੇ ਕਰਮ ਕਮਾਏ। ਇਸ ਤਰ੍ਹਾਂ ਮਾਇਆ ਦਾ ਸਭ ਤੋਂ ਵੱਡਾ ਦੋਸ਼, ਹਾਂਜੀ ਮਾਇਆ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਸਾਡੇ ਮਨ ਨੂੰ ਆਪਣੇ ਚਿਲਕਣੇ ਤੇ ਕੁਸੰਬੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੇ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ ਤੇ ਅਸੀਂ ਦੁੱਖ ਸੁੱਖ ਜੀਵਨ ਮਰਨ ਦੇ ਅਟੁੱਟ ਚੱਕਰ 'ਚ ਵਿਚਰਦੇ ਹਾਂ ਜਿਸ ਤੋਂ ਛੁਟਕਾਰਾ ਅਤ ਮੁਸ਼ਕਲ ਹੈ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਤੀਸਰਾ ਸਵਾਲ ਸਾਡੇ ਮਨ 'ਚ ਆਉਂਦਾ ਹੈ, ਮਾਇਆ ਵਿੱਚ ਕਿਵੇਂ ਅਲਿਪਤ ਵਰਤਣਾ ਹੈ। ਮਾਇਆ ਵਿੱਚ ਅਸੀਂ ਰਹਿ ਰਹੇ ਹਾਂ, ਮਾਇਆ ਦਾ ਅਭਿਆਸ ਕਰ ਰਹੇ ਹਾਂ, ਪਰ ਹੁਣ ਮਾਇਆ 'ਚ ਰਹਿੰਦੇ ਹੋਏ ਕਿਵੇਂ ਅਲਿਪਤ ਵਰਤਣਾ ਹੈ। ਸੋ ਅਲਿਪਤ ਨੂੰ ਸਮਝਣ ਲਈ ਪਹਿਲਾਂ ਇਹਦੇ ਉਲਟ ਲਿਪਤ ਜਾਂ ਸੰਗਤ ਦੇ ਵਿਚਾਰ ਕਰਨੀ ਜ਼ਰੂਰੀ ਹੈ। ਜੈਸਾ ਸੇਵੈ ਤੈਸੋ ਹੋਏ ਅਨੁਸਾਰ ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ ਉਹ ਜਿਹਾ ਫਲ ਪਾਉਂਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਕਹਿੰਦੇ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ। ਕਿਵੇਂ? ਕਹਿੰਦੇ ਜਿਵੇਂ ਪਾਣੀ ਜਿਹੋ ਜਿਹੀ ਸ਼ੈ ਨਾਲ ਸੰਗਤ ਕਰਦਾ ਹੈ ਉਹ ਜਿਹਾ ਹੋ ਜਾਂਦਾ ਹੈ, ਜਿਵੇਂ ਕਿ ਠੰਡਾ, ਤੱਤਾ, ਕੌੜਾ, ਮਿੱਠਾ, ਕਾਲਾ, ਚਿੱਟਾ ਆਦਿ। ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੈਸੀ ਸੰਗਤ ਕਰਦਾ ਹੈ ਉਹ ਜਿਹੇ ਸਾਡੇ ਖਿਆਲ, ਵਲਵਲੇ, ਵਾਸ਼ਨਾ ਤੇ ਕਰਮ ਹੁੰਦੇ ਹਨ। ਫਿਰ ਅਸੀਂ ਉਸੇ ਅਨੁਸਾਰ ਚੰਗਾ ਮਾੜਾ ਫਲ ਭੋਗਦੇ ਹਾਂ। ਹੁਣ ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ, ਜਿਹੋ ਜਿਹੀ ਸੰਗਤ ਕਰਦੇ ਹਾਂ ਤੇ ਉਹੋ ਜਿਹਾ ਫਲ ਭੁਗਤਦੇ ਹਾਂ। ਸੰਗਤ ਕਿਹੋ ਜਿਹੀ ਕਰਦੇ ਹਾਂ? ਦੋ ਕਿਸਮ ਦੀ। ਪਹਿਲੀ, ਦੈਵੀ ਉੱਚੇ ਸੁੱਚੇ ਇਲਾਹੀ ਰੰਗਤ ਵਾਲੇ ਖਿਆਲ, ਵਲਵਲੇ, ਧਾਰਮਿਕ ਕਿਤਾਬਾਂ ਜਾਂ ਮਹਾਂਪੁਰਖਾਂ ਦੀ ਸੰਗਤ। ਤੇ ਦੂਸਰੀ ਸੰਗਤ ਕਿਹੋ ਜਿਹੀ ਕਰਦੇ ਹਾਂ? ਮਾਇਕੀ ਰੰਗਤ ਵਾਲੇ ਖਿਆਲ, ਵਲਵਲੇ, ਵਾਸ਼ਨਾਵਾਂ, ਆਮ ਕਿਤਾਬਾਂ ਅਤੇ ਦੁਨਿਆਵੀ ਬੰਦਿਆਂ ਦੀ ਸੰਗਤ। ਸੰਗਤ ਕਈ ਤਰੀਕਿਆਂ ਤੇ ਦਰਜਿਆਂ ਦੀ ਹੁੰਦੀ ਹੈ, ਜਿਵੇਂ ਸ਼ਖਸੀ ਸੰਗਤ, ਕਿਤਾਬੀ ਸੰਗਤ, ਵਾਸ਼ਨਾ ਸੰਗਤ, ਮੁਰਦਿਆਂ ਦੀ ਸੰਗਤ, ਖਿਆਲੀ ਸੰਗਤ। ਹੁਣ ਸ਼ਖਸੀ ਸੰਗਤ ਕੀ ਹੈ? ਗੁਰਮੁਖਾਂ ਜਾਂ ਦੁਨਿਆਵੀ ਬੰਦਿਆਂ ਦੀ ਸੰਗਤ, ਸ਼ਖਸੀ ਸੰਗਤ। ਕਿਤਾਬੀ ਸੰਗਤ, ਗੁਰਬਾਣੀ, ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਫਿਰ ਦੁਨਿਆਵੀ ਰਚਨਾਵਾਂ। ਵਾਸ਼ਨਾ ਸੰਗਤ ਕੀ ਹੈ? ਦੁਨਿਆਵੀ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਚ ਗਲਤਾਨ ਹੋਣਾ, ਇਹ ਵਾਸ਼ਨਾ ਦੀ ਸੰਗਤ ਹੈ। ਮੁਰਦਿਆਂ ਦੀ ਸੰਗਤ, ਮਰਿਆਂ ਹੋਇਆਂ ਨੂੰ ਯਾਦ ਕਰਕੇ ਦੁਖੀ ਹੋਣਾ। ਖਿਆਲੀ ਸੰਗਤ, ਚੰਗੇ ਜਾਂ ਮਾੜੇ, ਦੈਵੀ ਜਾਂ ਮਾਇਕੀ ਖਿਆਲਾਂ ਜਾਂ ਕਲਪਨਾ ਵਿੱਚ ਗਲਤਾਨ ਹੋਣਾ, ਇਹ ਖਿਆਲੀ ਸੰਗਤ ਹੈ, ਖਿਆਲੀ ਸੰਗਤ ਹੈ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਸਤਾ ਜਾਂ ਜਿਸ ਦਰਜੇ ਤੇ ਵਿਚਰਦਾ ਹੈ ਉਸੇ ਦਾ ਅਸਰ ਜਾਂ ਰੰਗਤ ਸਾਡੇ ਮਨ ਅਥਵਾ ਅੰਤਸ਼ਕਰਨ 'ਚ ਦ੍ਰਿੜ ਹੁੰਦੀ ਜਾਂਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਹੁਣ ਚੰਗੀ ਜਾਂ ਉੱਤਮ ਸੰਗਤ ਉਹੀ ਹੈ, ਹਾਂਜੀ ਕਹਿੰਦੇ ਚੰਗੀ ਜਾਂ ਉੱਤਮ ਸੰਗਤ ਉਹੀ ਹੈ ਜਿਸ ਨਾਲ ਉੱਚੇ ਸੁੱਚੇ ਦੈਵੀ ਆਤਮਕ ਖਿਆਲ ਉਪਜਣ ਤੇ ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਣਾ ਮਿਲੇ ਤੇ ਉਹਦੀ ਯਾਦ ਜਾਂ ਸਿਮਰਨ 'ਚ ਸਹਾਇਤਾ ਮਿਲੇ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਕਰਨ ਦਾ ਤਾਕੀਦੀ ਹੁਕਮ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਸੇ ਲਈ ਸਾਨੂੰ ਸਾਧ ਸੰਗਤ ਲਈ ਇਉਂ ਅਰਦਾਸ ਕਰਨੀ ਸਿਖਾਈ ਗਈ ਹੈ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਹਰ ਜੀਓ ਆਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਇ ਸਾਧ ਸੰਗ ਦੀ ਜੈ। ਇਸ ਤੇ ਐਨ ਉਲਟ ਮਾਇਆ ਦੀ ਸੰਗਤ ਹੈ, ਜਿਸ ਦੀ ਸੰਗਤ ਚ ਅਸੀਂ ਇਤਨੇ ਗਲਤਾਨ ਇੰਨੇ ਗਵਾਚੇ ਹੋਏ ਹਾਂ ਕਿ ਸਾਨੂੰ ਰੱਬ, ਉਹਦੇ ਦੈਵੀ ਗੁਣ ਅਤੇ ਉੱਚੀ ਸੁੱਚੀ ਸੰਗਤ ਦੀ ਲੋੜ ਹੀ ਨਹੀਂ ਜਾਪਦੀ। ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨ ਪਾਏ ਮਾਏ, ਜਿਨ ਕੀਤਾ ਤਿਸੇ ਨ ਜਾਣੀ, ਫਿਰ ਫਿਰ ਆਵੇ ਜਾਏ। ਹੁਣ ਇਹ ਦੋਵੇਂ ਗੱਲਾਂ, ਦੈਵੀ ਸੰਗਤ ਤੇ ਮਾਇਕਿਕ ਸੰਗਤ, ਇੱਕ ਦੂਸਰੇ ਦੇ ਐਨ ਉਲਟ ਤੇ ਵਿਰੋਧੀ ਹਨ। ਦੈਵੀ ਸੰਗਤ ਜਿੱਥੇ ਸਾਨੂੰ ਦੈਵੀ ਗੁਣਾਂ ਵੱਲ ਪ੍ਰੇਰਦੀ ਹੈ, ਅਕਾਲ ਪੁਰਖ ਦੀ ਯਾਦ ਅਤੇ ਸਿਮਰਨ ਚ ਸਹਾਇਕ ਹੈ, ਦੂਜੀ ਮਾਇਕਿਕ ਸੰਗਤ ਇਹਦੇ ਐਨ ਉਲਟ ਮਾਇਆ ਚ ਗਲਤਾਨ ਕਰਕੇ ਰੱਬ ਨੂੰ ਭੁਲਾਉਂਦੀ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਇਸ ਲਈ ਦੈਵੀ ਗੁਣਾਂ ਦਾ ਤੇ ਮਾਇਕਿਕ ਸੰਗਤ ਦਾ ਜੋੜ ਨਹੀਂ ਹੋ ਸਕਦਾ। ਹਾਂਜੀ, ਮਾਇਕਿਕ ਸੰਗਤ ਤੇ ਫਿਰ ਦੈਵੀ ਗੁਣ, ਕਹਿੰਦੇ ਕੋਈ ਜੋੜ ਨਹੀਂ। ਜਿਨ੍ਹਾਂ ਨੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਨਾਮ ਦੀ ਪ੍ਰਾਪਤੀ ਕਰਨੀ ਹੈ, ਤਾਂ ਉਹਨਾਂ ਜਗਿਆਸੂਆਂ ਲਈ ਹੋਰ ਅਨੇਕ ਪਰਮਾਰਥਕ ਸਾਧਨਾ ਤੋਂ ਇਲਾਵਾ ਮਾਇਕਿਕ ਸੰਗਤ ਤੋਂ ਬਚਣਾ ਅਥਵਾ ਅਲਪਤ ਰਹਿਣਾ ਜ਼ਰੂਰੀ ਹੈ। ਕਹਿੰਦੇ ਵਾੜੀ ਲਈ ਵਾੜ ਕਰਨੀ ਜ਼ਰੂਰੀ ਹੈ, ਨਹੀਂ ਤਾਂ ਨਾਲੋ ਨਾਲ ਮਾਇਕੀ ਵਾਸ਼ਨਾਵੀ ਕੁਸੰਗਤ ਦੇ ਹਿਰਨ ਇਹ ਵਾੜੀ ਨੂੰ ਪ੍ਰਫੁੱਲਤ ਨਹੀਂ ਹੋਣ ਦੇਣਗੇ ਜਾਂ ਉੱਕਾ ਹੀ ਉਜਾੜ ਦੇਣਗੇ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿੰਨ ਕੈ ਨਿਕਟ ਨਾ ਪਿਟੀਐ। ਸਾਕਤ ਸੰਗ ਨਾ ਕੀਜੀ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਐ ਹਰ ਵਿਸਰੇ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਹੁਣ ਮਾਇਕੀ ਕੁਸੰਗਤ ਤੋਂ ਬਚਣਾ ਹੈ ਤੇ ਇਹਦੇ ਤੋਂ ਬਚਾਓ ਲਈ ਅਲਿਪਤ ਵਰਤਨ ਦੀ ਜਾਚ ਸਿੱਖਣੀ ਪਵੇਗੀ, ਜਿਸ ਦੀ ਬਾਬਤ ਹੋਰ ਡੂੰਘੀ ਵਿਚਾਰ ਇੱਥੇ ਕਰਦੇ ਹਨ। ਸ਼ਖਸੀ ਕੁਸੰਗਤ, ਅਸੀਂ ਪਿੱਛੇ ਪੜਿਆ ਕਿਸੇ ਸ਼ਖਸ ਦੀ ਸੰਗਤ ਕਰਨਾ, ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹੇ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਹਦਾ ਮਨ ਪ੍ਰਬਲ ਹੋਵੇਗਾ ਉਹਦੀ ਰੰਗਤ ਦਾ ਅਸਰ ਦੂਜੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਜੇ ਦੇ ਮਨ ਤੇ ਮਾਨਸਿਕ ਕਿਰਨਾ, ਮੈਂਟਲ ਵਾਈਬ੍ਰੇਸ਼ਨਸ ਦਾ ਅਸਰ ਹੁੰਦਾ ਹੈ। ਹੁਣ ਕਿਉਂਕਿ ਦੁਨੀਆਂ 'ਚ ਮਾਇਕੀ ਰੰਗਤ ਵਾਲਿਆਂ ਦੀ ਬੋਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ 'ਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬੋਲਤਾ ਹੈ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਏ ਪਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਇਸ ਤਰ੍ਹਾਂ ਅਸੀਂ ਸ਼ਖਸੀ ਕੁਸੰਗਤ ਤੋਂ ਕਾਫੀ ਹੱਦ ਤੱਕ ਅਲਿਪਤ ਰਹਿ ਸਕਦੇ ਹਾਂ। ਪਰ ਕਹਿੰਦੇ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਖਾਮ ਖਾਂ ਦੁਨੀਆਂ ਵਿੱਚ ਸਮਾਜ ਦੇ ਦਾਇਰੇ, ਮਾਇਕੀ ਮਾਮਲੇ ਤੇ ਰੁਝੇਵੇਂ ਵਧਾਈ ਜਾਂਦੇ ਹਾਂ। ਦੁਨੀਆਂ ਦੇ ਬੇਲੋੜੇ ਰੁਝੇਵਿਆਂ 'ਚ ਖਚਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਜਗਿਆਸੂ ਲਈ ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਤੇ ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ ਮਨ ਦੇ ਮਾਇਕੀ ਰੁਝੇਵੇ ਘਟਾਵੇ। ਇਹਨਾਂ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦਿਆਂ ਹੋਇਆਂ ਇਹਨਾਂ ਤੋਂ ਅਲਿਪਤ ਰਹਿਣ ਦੀ ਜਾਚ ਸਿੱਖੀਏ, ਵਰਨਾ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਪਰਮ ਭੁਲਾ ਸੰਸਾਰਾ। ਕਬੀਰ, ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਵਾਲਾ, ਸਬਕ ਸਿੱਖ ਕੇ ਅਸੀਂ ਇਸ ਦੁਨੀਆਂ ਤੋਂ ਅਲਿਪਤ ਰਹਿ ਸਕਦੇ ਹਾਂ, ਨਹੀਂ ਤਾਂ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ ਵਾਲੀ ਸਾਡੀ ਦੁਰਗਤੀ ਹੋਵੇਗੀ। ਦੂਜੀ ਕੁਸੰਗਤ ਕਿਹੋ ਜਿਹੀ? ਕਿਤਾਬੀ ਕੁਸੰਗਤ। ਕਹਾਵਤ ਹੈ, ਕਿਸੇ ਬੰਦੇ ਦਾ ਆਚਾਰ ਜਾਂਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਉਹਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ। ਇਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਹਦੀ ਰੁਚੀ ਜਾਂ ਉਹਦੇ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਹਦਾ ਆਚਾਰ, ਉਹਦਾ ਕਰੈਕਟਰ ਕਿਤਾਬਾਂ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉੱਪਰੋਂ ਕਿਹੋ ਅਜੇ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ, ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਉੱਥੇ ਬਹੁਤ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਸਮੁੱਚਾ ਇਖਲਾਕ ਵੀ ਉਹੋ ਜਿਹਾ ਹੀ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਅਥਵਾ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ, ਜਿਹਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋੜ 'ਚ ਸਹਿਜ ਸੁਭਾਏ ਰੁੜੇ ਜਾ ਰਹੇ ਹਨ। ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦੜਾਇਆ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ, ਕਹਿੰਦੇ ਦਾ ਅਸਰ ਵੀ ਦੇਰ ਤਾਂ ਹੀ ਰਹਿੰਦਾ ਹੈ। ਇਸ ਲਈ ਜਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ, ਅਲਿਪਤ ਰਹਿਣਾ ਚਾਹੀਦਾ ਹੈ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਨ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਤੇ ਇਹਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ, ਹਰ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ। ਤੀਸਰੀ ਕੁਸੰਗਤ, ਵਾਸ਼ਨਾ ਕੁਸੰਗਤ। ਗੁਰਬਾਣੀ ਵਿੱਚ ਲਿਖਿਆ ਹੈ, ਬਿਖੇ ਬਿਖੇ ਕੀ ਵਾਸਨਾ, ਤਜੀਏ ਨਹਿ ਜਾਈ, ਅਨਕ ਜਤਨ ਕਰ ਰਾਖੀਏ, ਫਿਰ ਫਿਰ ਲਪਟਾਈ। ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਤੇ ਨਿਵਾਣ ਨੂੰ ਵਗਣਾ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਕੀ ਹੈ? ਕੁਸੰਗਤ ਦਾ ਅਸਰ ਲੈਣਾ ਤੇ ਨੀਵੀਆਂ ਰੁਚੀਆਂ ਵੱਲ ਰੁੜਨਾ। ਹੁਣ ਕਲਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ, ਇਸ ਲਈ ਸਾਡੇ ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲਹਿਰਾਂ ਤੋਂ ਬਚ ਜਾਂ ਅਲਿਪਤ ਨਹੀਂ ਰਹਿ ਸਕਦੇ। ਇਹਨਾਂ ਤੋਂ ਬਚਣ ਜਾਂ ਅਲਿਪਤ ਰਹਿਣ ਦਾ ਇੱਕੋ ਇੱਕ ਸਾਧਨ ਹੈ ਕਿ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਚੌਥਾ ਹੈ ਮੁਰਦਿਆਂ ਦੀ ਕੁਸੰਗਤ। ਹਰ ਇੱਕ ਇਨਸਾਨ ਦੇ ਜੀਵਨ 'ਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਂ, ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਆਦਿ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਤੇ ਸਦਮਾ ਹੁੰਦਾ ਹੈ। ਐਸੀਆਂ ਦੁਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਕਰਕੇ ਉਹਨਾਂ ਦੇ ਮੋਹ 'ਚ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਐਸੇ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਸਾਡੇ ਅੰਤਸ਼ਕਰਨ ਦੇ ਕਿਸੇ ਖੱਲ ਖੂੰਜੇ 'ਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਹਾਂ ਤੇ ਇਹਨਾਂ ਦੀ ਯਾਦ ਦੁਆਰਾ ਕੁਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਹਾਂ। ਅਸੀਂ ਮਰਿਆਂ ਹੋਇਆਂ ਨੂੰ ਯਾਦ ਕਰਕੇ ਉਹਨਾਂ ਦੇ ਔਗਣਾਂ ਦੀ ਚਰਚਾ ਵੀ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਉਹਨਾਂ ਮੁਰਦਿਆਂ ਦੀ ਕੁਸੰਗਤ ਹੀ ਨਹੀਂ ਕਰਦੇ, ਬਲਕਿ ਉਹਨਾਂ ਦੇ ਔਗੁਣਾਂ ਨੂੰ ਵੀ ਗ੍ਰਹਿਣ ਕਰਦੇ ਹਾਂ। ਹਾਂਜੀ, ਮੁਰਦਿਆਂ ਦੇ ਔਗੁਣ ਵੀ ਅਸੀਂ ਗ੍ਰਹਿਣ ਕਰਦੇ ਹਾਂ, ਆਪਣਾ ਮਨ ਮੈਲਾ ਕਰਦੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਮਰਿਆਂ ਹੋਇਆਂ ਨੂੰ ਭੁਲਾ ਦਈਏ, ਤਾਂ ਹੀ ਅਸੀਂ ਮੁਰਦਿਆਂ ਦੀ ਕੁਸੰਗਤ ਤੋਂ ਅਲਿਪਤ ਰਹਿ ਸਕਦੇ ਹਾਂ। ਮੂਹੇ ਕੋ ਰੋਵੇ, ਕਿੱਸੇ ਸੁਣਾਵੇ, ਪੈ ਸਾਗਰ ਅਸਰਾਲ ਪਿਆ। ਪੰਜਵਾਂ ਹੈ ਜੀ ਖਿਆਲੀ ਮਾਨਸਿਕ ਕੁਸੰਗਤ। ਖਿਆਲੀ ਤੇ ਮਾਨਸਿਕ ਕੁਸੰਗਤ। ਖਿਆਲੀ ਕੁਸੰਗਤ, ਸਾਡੀਆਂ ਥੋਟਸ, ਇਹ ਸਖਸ਼ੀ ਜਾਂ ਕਿਤਾਬੀ ਕੁਸੰਗਤ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਤੇ ਡੂੰਘੇ ਅਸਰ ਵਾਲੀ ਕੁਸੰਗਤ ਹੈ। ਕਹਿੰਦੇ ਸ਼ਖਸੀ ਕੁਸੰਗਤ ਤੇ ਕਿਤਾਬੀ ਕੁਸੰਗਤ, ਇਹਦੇ ਤੋਂ ਤਾਂ ਅਸੀਂ ਬਚ ਸਕਦੇ ਹਾਂ, ਜਿਸ ਤਰ੍ਹਾਂ ਕਿ ਤਿਆਗੀ ਸਾਧ ਜਾਂ ਅਨਪੜ੍ਹ ਲੋਕ। ਪਰ ਖਿਆਲੀ ਕੁਸੰਗਤ ਤੋਂ ਬਚਣਾ ਅਤਿਅੰਤ ਕਠਿਨ ਹੈ। ਮਨ ਅਤ ਸੂਖਮ ਤੇ ਪਾਰੇ ਦੀ ਤਰ੍ਹਾਂ ਚਲਾਇਮਾਨ ਹੈ, ਇੱਕ ਛਿਨ ਲਈ ਵੀ ਨਹੀਂ ਟਿਕਦਾ। ਕਿਸੇ ਸਰੀਰਕ ਰੁਝੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਖਿਆਲਾਂ ਚ ਆਪਣੀਆਂ ਰੁਚੀਆਂ ਅਨੁਸਾਰ ਰੁਝਿਆ ਤੇ ਗਲਤਾਨ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਖਾਮਾ ਖਾ ਦੁਨੀਆਂ ਚ ਲਪਾਏਮਾਨ ਰਹਿੰਦੇ ਹਾਂ। ਸਾਡੇ ਖਿਆਲ ਇਹਨਾਂ ਦੀਆਂ ਦੋ ਤਹਾਂ ਹਨ। ਇੱਕ ਸਾਡੇ ਉੱਪਰਲੇ ਮਨ ਦੇ ਖਿਆਲ ਹਨ ਜਿਹੜੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਦੂਜੇ ਖਿਆਲ ਉਹ ਹਨ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਘੋਟ ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਹਾਂ ਚ ਜਮ੍ਹਾਂ ਕਰ ਲੈਂਦੇ ਹਾਂ ਤੇ ਉਹਨਾਂ ਖਿਆਲਾਂ ਦੀ ਸਾਡੇ ਮਨ ਵਿੱਚ ਮਿਸਲ ਬਣ ਜਾਂਦੀ ਹੈ, ਕੇਸ ਫਾਈਲ ਬਣ ਜਾਂਦੀ ਹੈ ਸਾਡੇ ਮਨ ਚ। ਉਦਾਹਰਨ ਦਿੰਦੇ ਹਨ, ਕਹਿੰਦੇ ਜੇ ਕਿਸੇ ਨੇ ਸਾਡੇ ਨਾਲ ਕਦੀ ਬੁਰਾ ਕੀਤਾ ਹੋਵੇ, ਕੋਈ ਮਿਹਣਾ ਮਾਰਿਆ ਹੋਵੇ, ਤਾਂ ਅਸੀਂ ਉਸ ਮਿਹਣੇ ਨੂੰ, ਉਸ ਵਿਰੋਧੀ ਗੱਲ ਨੂੰ ਮੁੜ ਮੁੜ ਯਾਦ ਕਰਕੇ ਆਪਣੇ ਮਨ ਉੱਪਰ ਉਸ ਰੋਸ ਨੂੰ ਡੂੰਘਾ ਉਕਰੀ ਜਾਂਦੇ ਹਾਂ। ਜਿਸ ਦਾ ਨਤੀਜਾ ਕੀ ਹੁੰਦਾ ਹੈ ਕਿ ਜਦ ਉਹ ਮਿਹਣੇ ਮਾਰਨ ਵਾਲਾ ਸਾਡਾ ਵਿਰੋਧੀ ਸਾਨੂੰ ਯਾਦ ਆ ਜਾਵੇ ਤਾਂ ਉਸ ਤੀਖਣ ਰੋਸ ਦਾ ਸਾਡੇ ਮਨ ਤੇ ਅਤ ਡੂੰਘਾ ਤੇ ਦੁਖਦਾਈ ਅਸਰ ਹੁੰਦਾ ਹੈ। ਸਾਡਾ ਮਨ ਈਰਖਾ, ਦਵੈਤ, ਨਫ਼ਰਤ, ਕ੍ਰੋਧ ਦੀ ਅੱਗ ਚ ਸੜਦਾ ਬਲਦਾ ਹੈ। ਇਸ ਤਰ੍ਹਾਂ ਹਰ ਵਾਰੀ ਜਦ ਉਸ ਕੇਸ ਫਾਈਲ ਨੂੰ, ਉਸ ਮਿਸਲ ਨੂੰ ਫਰੋਲਦੇ ਹਾਂ ਤਾਂ ਸਾਡੇ ਮਨ ਤੇ ਉਹਦੀ ਰੰਗਤ ਹੋਰ ਗੂੜੀ ਡੂੰਘੀ ਹੁੰਦੀ ਜਾਂਦੀ ਹੈ। ਸਮਾਂ ਪਾ ਕੇ ਇਹ ਰੋਸੇ ਇਹ ਸਾਡੇ ਅੰਤਿਸ਼ਕਰਨ ਚ ਉਤਰ ਜਾਂਦੇ ਹਨ। ਫਿਰ ਭਾਵੇਂ ਉਸ ਰੋਸ ਦਾ ਕਰਤਾ ਦੂਰ ਵੀ ਹੋਵੇ ਤਾਂ ਵੀ ਅਚਾਨਕ ਉਸ ਰੋਸ ਦੀ ਯਾਦ, ਉਹਦਾ ਖਿਆਲ ਆਉਣ ਨਾਲ ਹੀ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਨਫ਼ਰਤ, ਕ੍ਰੋਧ, ਈਰਖਾ, ਦਵੈਤ ਵਿੱਚ ਸੜਦੇ ਬਲਦੇ ਚਿੜਦੇ ਕੁੜਦੇ ਹੋਏ ਮਨ ਤੇ ਮੈਲ ਲਾਈ ਜਾਂਦੇ ਹਾਂ, ਦੁਖੀ ਹੁੰਦੇ ਰਹਿੰਦੇ ਹਾਂ। ਦੁਖਦਾਈ ਗੱਲ ਤਾਂ ਇਹ ਹੈ ਕਿ ਇਹੋ ਜਿਹੇ ਰੋਸੇ ਤੇ ਮਿਸਲਾਂ ਇੱਕ ਦੋ ਨਹੀਂ ਬਲਕਿ ਅਨੇਕਾਂ ਆਪਣੇ ਹਿਰਦੇ ਚ ਜਮ੍ਹਾਂ ਕੀਤੀਆਂ ਹੋਈਆਂ ਹਨ। ਜਦੋਂ ਵੀ ਸਾਡਾ ਮਨ ਓਪਰੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ, ਉਦੋਂ ਹੀ ਇਹਨਾਂ ਡੂੰਘੇ ਰੋਸੇ, ਗਿੱਲਿਆਂ, ਸ਼ਿਕਾਇਤਾਂ ਦੀ ਮੈਲ ਦੀ ਹਵਾੜ ਅੰਦਰੋਂ ਉੱਗੜ ਆਉਂਦੀ ਹੈ, ਸਾਡੇ ਮਨ ਨੂੰ ਸਾੜ ਜਾਂਦੀ ਹੈ। ਕਹਿੰਦੇ ਇੱਥੇ ਨੁਕਤੇ ਵਾਲੀ ਗੱਲ ਕੀ ਹੈ ਕਿ ਇਹ ਸ਼ਖਸੀ ਸੰਗਤ ਤੋਂ ਦੂਰ, ਉਹ ਰੋਸ ਦਾ ਕਰਤਾ ਸਾਡੇ ਸਾਹਮਣੇ ਨਹੀਂ, ਇਹ ਸ਼ਖਸੀ ਸੰਗਤ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਸੰਗਤ ਦਾ ਨਤੀਜਾ ਹੈ। ਸ਼ਖਸੀ ਕੁਸੰਗਤ ਨਾਲੋਂ ਖਿਆਲੀ ਕੁਸੰਗਤ ਇਹ ਅਤਿਅੰਤ ਦੁਖਦਾਈ, ਖਤਰਨਾਕ, ਬਿਖਮ ਅਤੇ ਡੂੰਘੀ ਅਸਰ ਵਾਲੀ ਹੈ, ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਪਰ ਅਸੀਂ ਇਸੇ ਖਿਆਲੀ ਮਾਨਸਿਕ ਕੁਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਹੋ ਕੇ ਨਿੱਗਰਦੇ ਜਾਂਦੇ ਹਾਂ, ਜਿਸ ਕਾਰਨ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਨਹੀਂ ਉਪਜਦੀ ਜਾਂ ਉਪਰੀ ਜਿਹੀ ਹੁੰਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਤੇ ਸਿਰਫ ਇੱਕ ਇਹੀ ਇਲਾਜ ਹੈ। ਹਾਂਜੀ, ਹੁਣ ਇਲਾਜ ਵੀ ਸੁਣ ਲਈਏ। ਕਹਿੰਦੇ ਇੱਕੋ ਇਲਾਜ ਹੈ ਕਿ ਜਦ ਵੀ ਕੋਈ ਰੋਸੇ, ਗਿਲੇ, ਮਿਹਣੇ, ਸ਼ਿਕਾਇਤਾਂ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੀ ਹੋਊ ਕੋਈ ਨਾ ਜਾਣ ਦੇ ਕਹਿ ਕੇ ਭੁਲਾਉਣ ਦਾ ਯਤਨ ਕਰੀਏ, ਫਿਰ ਮੁੜ ਮੁੜ ਕੇ ਯਾਦ ਨਾ ਕਰੀਏ। ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ, ਉਹ ਖਿਆਲ ਸਾਡੇ ਹਿਰਦੇ ਤੇ ਚੜ ਕੇ ਗਹਿਰਾ ਉਕਰਿਆ ਜਾਂਦਾ ਹੈ। ਫਿਰ ਉਸ ਖਿਆਲ ਨੂੰ ਮੇਟਣਾ, ਉਸ ਤੋਂ ਬਚਣਾ ਜਾਂ ਅਲਿਪਤ ਰਹਿਣਾ ਕਠਿਨ ਹੋ ਜਾਂਦਾ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣ ਅਥਵਾ ਅਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਇਉਂ ਤਾਕੀਦ ਕੀਤੀ ਗਈ ਹੈ। ਹਾਂਜੀ, ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣਾ ਹੈ, ਅਲਿਪਤ ਰਹਿਣਾ ਹੈ। ਕਿਹੜੇ ਦੈਵੀ ਗੁਣ ਗ੍ਰਹਿਣ ਕਰਨੇ ਹਨ? ਰੋਸ ਨਾ ਕਾਹੂ ਸੰਗ ਕਰੋ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੇ। ਹਾਂਜੀ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗਣ ਚਲੀਏ, ਦਇਆ ਛਿਮਾ ਤਨ ਪ੍ਰੀਤ, ਨਿੰਦਾ ਭਲੀ ਕਿਸੇ ਕੀ ਨਾਹੀ, ਵੇਖ ਕੇ ਅਣਡਿੱਠ ਕਰਨਾ, ਸੁਣ ਕੇ ਅਨਸੁਣਾ ਕਰਨਾ। ਹੁਣ ਗੁਰਮੁਖਤਾ ਤੇ ਅਲਿਪਤਤਾ। ਹਾਂਜੀ, ਗੁਰਮੁਖਤਾ ਤੇ ਅਲਿਪਤਤਾ ਇੱਕ ਦੂਜੇ ਤੇ ਪ੍ਰੇਰਕ, ਸਹਾਇਕ ਤੇ ਅਨਿੱਖੜਵੇਂ ਅੰਗ ਹਨ। ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ, ਤੇ ਫਿਰ ਗੁਰਮੁਖ ਬਣ ਕੇ ਸਹਿਜ ਸੁਭਾਏ ਅਲਿਪਤ ਰਿਹਾ ਜਾਂਦਾ ਹੈ। ਹਾਂਜੀ, ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ, ਗੁਰਮੁਖ ਬਣ ਕੇ ਫਿਰ ਸਹਿਜ ਸੁਭਾਅ ਅਲਿਪਤ ਰਿਹਾ ਜਾਂਦਾ ਹੈ। ਪਹਿਲਾਂ ਗੁਰਮੁਖ ਬਣਨਾ ਹੈ, ਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਗੁਰਮੁਖ ਸੱਚ ਅਲਿਪਤ ਹੈ, ਕੂੜੇ ਲੇਪ ਨਾ ਲੱਗੇ ਭਾਈ। ਚੰਦਨ ਸੱਪੀ ਵੇੜਿਆ, ਚੜੇ ਨਾ ਵਿਸ ਨਾ ਵਾਸ ਕਟਾਈ। ਗੁਰਮੁਖ ਉਹ ਹੈ, ਹਾਂਜੀ ਗੁਰਮੁਖ ਕੌਣ ਹੈ? ਗੁਰਮੁਖ ਉਹ ਹੈ ਜਿਹਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ ਗੁਰੂ ਦੇ ਨਾਮ ਰੰਗਣ ਚ ਰੰਗਿਆ ਹੋਵੇ, ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਕ ਜੀਵਨ ਜੀਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਹੁਣ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਬਹੁਤ ਕਮਾਲ ਦੀ ਜੁਗਤੀ ਦੱਸੀ ਹੈ। ਸਾਧ ਸੰਗਤ ਰੂਪੀ ਵਾੜ ਅੰਦਰ ਰਹਿੰਦਿਆਂ ਹੋਇਆਂ ਅਸੀਂ ਮਾਇਆ ਦੀ ਕੁਸੰਗਤ ਦੇ ਅਸਰਾਂ ਤੋਂ ਬਚ ਸਕਦੇ ਹਾਂ, ਲਿਪਤ ਰਹਿ ਸਕਦੇ ਹਾਂ। ਹਾਂਜੀ, ਨਾਮ ਸਿਮਰਨ ਹੋ ਸਕਦਾ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਜਾਂ ਦੁਰਦਸ਼ਾ ਦਾ ਸਹੀ ਗਿਆਨ ਹੀ ਨਹੀਂ, ਕਿਉਂਕਿ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਤੇ ਅਣਜਾਣ ਹਾਂ, ਤੇ ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ ਭਾਸਤੀ, ਤੇ ਜਾਣ ਬੁੱਝ ਕੇ ਅਵੇਸਲੇ ਜਾਂ ਮਛਲੇ ਹੋ ਕੇ ਆਪਣੀਆਂ ਆਦਤਾਂ ਤੇ ਸੰਸਕਾਰਾਂ ਦੇ ਵਹਿਣ ਚ ਅੰਨੇ ਵਾਰ ਉੜੀ ਜਾ ਰਹੇ ਹਾਂ। ਅਨੋਖੀ ਗੱਲ ਕਹਿੰਦੇ, ਜਿੱਥੇ ਆਪ ਤਾਂ ਅਸੀਂ ਅਗਿਆਨਤਾ ਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਚ ਰੁੜ ਰਹੇ ਹਾਂ, ਉੱਥੇ ਅਸੀਂ ਕੀ ਕਰਦੇ ਹਾਂ? ਦੂਜਿਆਂ ਤੇ ਨੁਕਤਾ ਚੀਨੀ, ਦੂਸ਼ਣ ਲਾਉਣ ਲਈ ਤਿਆਰ ਬਰ ਤਿਆਰ ਕਾਲੇ ਹੋਏ ਰਹਿੰਦੇ ਹਾਂ। ਆਪਣੀ ਹੋਮੇ ਤੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖਿੰਦੇ ਰਹਿੰਦੇ ਹਾਂ, ਇਸ ਚ ਆਪਣੀ ਵਡਿਆਈ ਤੇ ਮਾਣ ਸਮਝਦੇ ਹਾਂ। ਐਸੀ ਮਾਨਸਿਕ ਗਲਾਣੀ ਚ ਗਲਤਾਨ ਰਹਿਣਾ ਅਲਿਪਤ ਰਹਿਣ ਦੇ ਸਬਕ ਦੇ ਐਨ ਉਲਟ ਹੈ। ਸਾਡੀ ਮਾਨਸਿਕ ਦੁਨੀਆਂ ਚ ਇੱਕ ਹੋਰ ਭੈੜਾ ਨੁਕਸ ਹੈ, ਉਹ ਕਿ ਅਸੀਂ ਖਾਮ ਖਾਂ ਫਜ਼ੂਲ ਬੇਲੋੜੀਆਂ ਗੱਲਾਂ ਚ ਆਪਣਾ ਕੀਮਤੀ ਵਕਤ ਵਿਅਰਥ ਗੁਆ ਰਹੇ ਹਾਂ। ਜਿੱਥੇ ਆਦਮੀ ਕਾਰੋਬਾਰੀ, ਰਾਜਸੀ ਤੇ ਭਾਈਚਾਰਕ ਮਾਮਲਿਆਂ ਚ ਅਜਾਈ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ, ਉੱਥੇ ਜਨਾਨੀਆਂ ਖਾਣ ਪੀਣ, ਕੱਪੜੇ, ਗਹਿਣੇ, ਬੱਚਿਆਂ ਤੇ ਸੰਬੰਧੀਆਂ ਦੀਆਂ ਗੱਲਾਂ, ਨਿੰਦਿਆ ਚੁਗਲੀ ਚ ਗਲਤਾਨ ਰਹਿੰਦੀਆਂ ਹਨ। ਇਸ ਤਰ੍ਹਾਂ ਕਿਸੇ ਨੂੰ ਅਲਿਪਤ ਰਹਿਣ ਦੇ ਸਬਕ ਦੀ ਸੋਝੀ ਨਹੀਂ। ਇਸੇ ਕਾਰਨ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਦੂਰ ਤੇ ਵਾਂਝੇ ਜਾ ਰਹੇ ਹਾਂ। ਜੇ ਕਿਸੇ ਨੇ ਸ਼ਹਿਰਾਂ ਵਿੱਚ ਸੱਟੇ ਦਾ ਬਾਜ਼ਾਰ ਦੇਖਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਉੱਥੇ ਬੇਅੰਤ ਵਪਾਰੀਆਂ ਦਾ ਇਕੱਠ ਹੁੰਦਾ ਹੈ, ਉੱਚੀ ਉੱਚੀ ਬੋਲੀਆਂ ਦਿੰਦੇ ਹਨ, ਜਿਸ ਕਾਰਨ ਉੱਥੇ ਰੋਲ ਕਚੋਲਾ ਪਿਆ ਰਹਿੰਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ ਕਈ ਕਿਸਮ ਦੇ ਸ਼ਖਸੀ ਜਾਂ ਖਿਆਲੀ ਮਾਇਕੀ ਵਪਾਰੀਆਂ ਨੇ ਦਿਨ ਰਾਤ ਭੜਥੂ ਮਚਾਇਆ ਹੈ, ਜਿਸ ਕਾਰਨ ਸਾਡਾ ਮਨ ਇੱਕ ਖਿਨ ਲਈ ਨਹੀਂ ਟਿਕਦਾ। ਇਹ ਉਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪਣੇ ਆਪ ਮਨ ਵਿੱਚ ਵਸਾਈ ਹੋਈ ਹੈ। ਹਾਂਜੀ, ਇਹ ਉਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪ ਆਪਣੇ ਮਨ 'ਚ ਵਸਾਈ ਹੈ, ਅਤੇ ਇਸ ਆਪੋ ਸਹੇੜੀ ਖਿਆਲੀ ਬੇਲੋੜੀ ਦੁਖਦਾਈ ਦੁਨੀਆ ਨਾਲ ਹੀ ਸਾਡਾ ਮਨ ਹਰ ਵੇਲੇ ਗਲਤਾਨ ਹੁੰਦਾ ਰਹਿੰਦਾ ਹੈ, ਅਤੇ ਅਸੀਂ ਅਮੋਲਕ ਜੀਵਨ ਨੂੰ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਅਜਾਈ ਗਵਾ ਰਹੇ ਹਾਂ। ਬਾਹਰਲੇ ਵੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਹਾਂਜੀ, ਕਹਿੰਦੇ ਬਾਹਰਲੇ ਵੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਪਰ ਬੁੱਕਲ ਵਿੱਚ ਰਹਿੰਦੇ ਵੈਰੀਆਂ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਅੰਦਰਲੇ ਵੈਰੀਆਂ ਦੇ ਗੁੱਜੇ ਵਾਰਾਂ ਤੋਂ ਤਾਂ ਅਸੀਂ ਹਮੇਸ਼ਾ ਹੀ ਮਾਰ ਖਾਂਦੇ ਰਹਿੰਦੇ ਹਾਂ। ਇਸ ਤਰ੍ਹਾਂ ਸਾਡੀ ਅੰਦਰਲੀ ਆਪੂ ਵਸਾਈ ਪਾਲੀ ਹੋਈ ਖਿਆਲੀ ਦੁਨੀਆਂ ਦੇ ਅਜਾਈ ਰੁਝੇਵਿਆਂ ਦੇ ਭੜਥੂ ਚ ਅਤ ਦੁਖੀ ਹੋ ਕੇ ਨਰਕਮਈ ਜੀਵਨ ਭੁਗਤ ਰਹੇ ਹਾਂ। ਸ਼ਾਂਤ ਅਲਿਪਤ ਰਹਿਣਾ ਇਹਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਆਉਂਦਾ, ਨਾ ਹੀ ਲੋੜ ਪ੍ਰਤੀਤ ਹੁੰਦੀ ਹੈ। ਇਸ ਵਿਸ਼ੇ ਤੇ ਗੁਰਬਾਣੀ ਇਉਂ ਉਪਦੇਸ਼ ਦਿੰਦੀ ਹੈ, ਚਿੰਤਤ ਹੀ ਦੀਸੇ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਅਸੀਂ ਇਹਨਾਂ ਉਪਦੇਸ਼ਾਂ ਤੋਂ ਇਲਾਵਾ ਬਾਕੀ ਸਾਰੀ ਬਾਣੀ ਨੂੰ ਵੀ ਉਪਰੇ ਜੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ। ਇਹਨਾਂ ਦੇ ਅੰਤਰੀਵ ਭਾਵਾਂ ਵੱਲ ਧਿਆਨ ਤਾਂ ਕੀ ਦੇਣਾ ਸੀ, ਧਿਆਨ ਦੇਣ ਦੀ ਲੋੜ ਹੀ ਪ੍ਰਤੀਤ ਨਹੀਂ ਕਰਦੇ, ਕਮਾਉਣ ਦਾ ਤਾਂ ਕਹਿੰਦੇ ਖਿਆਲ ਹੀ ਨਹੀਂ ਆਉਂਦਾ। ਸਾਡਾ ਮਨ ਦਿਨ ਰਾਤ ਅਨੇਕ ਚਿੰਤਨ ਚ ਰੁੱਝਿਆ ਰਹਿੰਦਾ ਹੈ, ਪਰ ਗੁਰਬਾਣੀ ਦਾ ਸਾਫ ਹੁਕਮ ਹੈ ਚੇਤੇ ਏਕ, ਯਾਨੀ ਇੱਕ ਚਿੰਤਨ ਵਿੱਚ ਮਨ ਲਾਈ ਰੱਖਣਾ ਹੈ। ਸਾਡੇ ਹੋਮੇ ਵਿੜੇ ਮਨ ਨੂੰ ਗੁਰੂ ਸਾਹਿਬਾਂ ਨੇ ਸੇਖਾ ਚੌਚੱਕਿਆ ਚੌਵਾਇਆ ਦੇ ਡੂੰਘੇ ਕਠਾਕ ਪਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਸੇਖਾ ਚੌਚੱਕਿਆ ਚੌਵਾਇਆ, ਇਹ ਮਨ ਇਕਤ ਕਰ ਆਨ, ਇਹ ਹੜ ਥੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਾਨੂੰ ਤਾੜਨਾ ਕੀਤੀ ਹੈ ਕਿ ਅਨੇਕਾਂ ਰੁਝੇਵਿਆਂ ਚ ਗਲਤਾਨ ਹੋ ਕੇ ਕੁਸੰਗਤ ਕਰਨ ਦੀ ਬਜਾਏ ਇਕਤ ਕਰ ਆਣ ਦੀ ਸਿੱਖਿਆ ਲਵੇ, ਯਾਨੀ ਇੱਕ ਨਾਮ ਦੇ ਕਰ ਵਾਸਾ ਕਰੇ। ਇਹ ਤਾਂ ਹੀ ਹੋ ਸਕਦਾ ਹੈ ਜਦ ਅਸੀਂ ਅਲਿਪਤ ਰਹਿਣ ਦਾ ਸਬਕ ਸਿੱਖ ਕੇ ਆਪਣੀ ਅਲਪ ਬੁੱਧੀ ਦੀ ਏਹੜ ਤੇੜ ਦੀ ਸਿਆਣਪ ਛੱਡ ਕੇ ਗੁਰੂ ਦਾ ਪਰਮ ਤੱਤ ਰੂਪ ਸ਼ਬਦ ਪਛਾਣੀਏ। ਇੱਕ ਹੋਰ ਉਦਾਹਰਨ ਦਿੰਦੇ ਹਨ, ਕਹਿੰਦੇ ਸਰਦੀਆਂ ਚ ਆਪਾਂ ਠੰਡ ਤੋਂ ਬਚਣ ਲਈ ਗਰਮ ਕੱਪੜੇ ਰਜਾਈਆਂ ਆਦਿ ਦੀ ਵਰਤੋਂ ਕਰਦੇ ਹਾਂ। ਕਈ ਵਾਰੀ ਆਪਾਂ ਇਸ ਗੱਲ ਨੂੰ ਦੇਖਿਆ ਹੋਏਗਾ ਕਿ ਸੌਣ ਲੱਗਿਆਂ ਕਿਸੇ ਪਾਸਿਓਂ ਰਜਾਈ ਦਾ ਪੱਲਾ ਚੁੱਕਿਆ ਜਾਵੇ ਤਾਂ ਠੰਡ ਲੱਗਣ ਲੱਗਦੀ ਹੈ, ਫਿਰ ਸਾਰੇ ਪਾਸਿਆਂ ਤੋਂ ਰਜਾਈ ਨੂੰ ਹੇਠਾਂ ਦੱਬ ਲੈਂਦੇ ਹਾਂ ਤਾਂ ਕਿ ਠੰਡ ਅੰਦਰ ਨਾ ਆ ਸਕੇ ਤੇ ਰਜਾਈ ਦਾ ਨਿੱਘ ਅੰਦਰ ਕਾਇਮ ਰਹੇ। ਇਸੇ ਕਰਕੇ ਸਰਦੀਆਂ ਚ ਮਹਿੰਗੇ ਗਰਮ ਕੱਪੜੇ ਖਰੀਦਦੇ ਹਾਂ, ਪਰ ਜੇਕਰ ਗੌਹ ਕਰਕੇ ਘੋਖਿਆ ਜਾਵੇ ਤਾਂ ਅਸਲੀਅਤ ਪਤਾ ਲੱਗੇਗੀ ਕਿ ਗਰਮ ਕੱਪੜਿਆਂ ਰਜਾਈ ਚ ਆਪਣਾ ਕੋਈ ਨਿੱਘ ਕੋਈ ਗਰਮਾਇਸ਼ ਨਹੀਂ। ਨਿੱਘ ਸਾਡੇ ਸਰੀਰ ਵਿੱਚ ਹੈ, ਇਹ ਸਰੀਰਕ ਅਗਨੀ ਜਾਂ ਨਿੱਘ ਸਾਡੇ ਸਰੀਰ ਦੇ ਅੰਦਰ ਮੌਜੂਦ ਹੈ, ਪਰ ਜਦ ਬਾਹਰਲੀ ਠੰਡੀ ਹਵਾ ਲੱਗਦੀ ਹੈ ਤਾਂ ਇਹ ਨਿੱਘ ਉੱਡ ਜਾਂਦਾ ਹੈ, ਜ਼ਾਇਆ ਹੋ ਜਾਂਦਾ ਹੈ, ਸਾਨੂੰ ਠੰਡ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸ ਬਾਹਰਲੀ ਠੰਡੀ ਹਵਾ ਅੰਦਰਲੀ ਸਰੀਰਕ ਨਿੱਘ ਦੇ ਵਿਚਕਾਰ ਜੇ ਕੋਈ ਰੁਕਾਵਟ ਬਚਾਓ ਹੋ ਜਾਵੇ ਤਾਂ ਬਾਹਰਲੀ ਠੰਡ ਅਤੇ ਅੰਦਰਲਾ ਸਰੀਰਕ ਨਿੱਘ ਅੰਦਰ ਕਾਇਮ ਰਹਿ ਸਕਦਾ ਹੈ, ਯਾਨੀ ਇਹਨਾਂ ਦੋਹਾਂ ਬਾਹਰਲੀ ਠੰਡ ਤੇ ਅੰਦਰਲੇ ਨਿੱਘ ਦੇ ਦਰਮਿਆਨ ਕੋਈ ਪਰਦਾ ਕੋਈ ਓਲਾ ਕੋਈ ਇਨਸੂਲੇਸ਼ਨ ਕੀਤੀ ਜਾਵੇ ਤਾਂ ਕਿ ਦੋਵਾਂ ਦਾ ਇੱਕ ਦੂਜੇ ਨਾਲ ਮੇਲ ਨਾ ਹੋ ਸਕੇ। ਇਸੇ ਨਿਯਮ ਅਨੁਸਾਰ ਠੰਡੇ ਦੇਸ਼ਾਂ ਵਿੱਚ ਮਕਾਨ ਵਾਤਾਨੁਕੂਲ ਕੀਤੇ ਜਾਂਦੇ ਹਨ, ਏਅਰ ਕੰਡੀਸ਼ਨ ਕੀਤੇ ਜਾਂਦੇ ਹਨ। ਇਸ ਤਰ੍ਹਾਂ ਜੇ ਬਾਹਰ ਬਰਫ਼ ਪੈਂਦੀ ਹੋਵੇ ਤਾਂ ਘਰ ਦਾ ਅੰਦਰ ਬਿਜਲੀ ਨਾਲ ਗਰਮ ਰਹਿੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਦਰਲੇ ਨਿੱਘ ਨੂੰ ਬਾਹਰਲੀ ਠੰਡੀ ਹਵਾ ਤੋਂ ਅੱਡ ਜਾਂ ਅਲੇਪ ਰੱਖਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਸੋਮਾ ਹੈ। ਹਾਂਜੀ, ਸਾਡੇ ਅੰਦਰ ਕੀ ਹੈ? ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਸੋਮਾ ਹੈ, ਪਰ ਅਸੀਂ ਇਹਨਾਂ ਦੈਵੀ ਗੁਣਾਂ ਤੋਂ ਵਾਂਝੇ ਜਾ ਰਹੇ ਹਾਂ ਕਿਉਂਕਿ ਸਾਡੇ ਮਨ ਦੀ ਬਿਰਤੀ ਸੁਰਤੀ ਬਾਹਰ ਮੁਖੀ ਹੋਣ ਕਰਕੇ ਅਸੀਂ ਇਹਨਾਂ ਦੈਵੀ ਗੁਣਾਂ ਦੇ ਨਿੱਘ ਸ਼ਾਂਤੀ ਰਸ ਚਾਉ ਦੇ ਸੁੱਖ ਤੋਂ ਅਣਜਾਣ ਅਵੇਸਲੇ ਬੇਮੁੱਖ ਹੋ ਕੇ ਬਾਹਰਲੇ ਰਸਾ ਕਸਾਂ ਦੇ ਖਿੰਨ ਭੰਗਰ ਸੁੱਖਾਂ ਮਗਰ ਅੰਨੇ ਵਾਹ ਭੱਜੇ ਫਿਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਬਾਹਰ ਮੁਖੀ ਹੋ ਕੇ ਆਪਣੇ ਅੰਦਰਲੇ ਸ਼ਾਂਤੀ ਰਸ ਚਾਉ ਪ੍ਰੀਤ ਪ੍ਰੇਮ ਦੇ ਦੈਵੀ ਤੇ ਸਦੀਵੀ ਸੁੱਖਾਂ ਤੋਂ ਵਾਂਝੇ ਜਾ ਰਹੇ ਹਾਂ। ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਆਤਮਕ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰ ਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਵੇਗਾ, ਵਰਨਾ ਸਾਰੀ ਦੁਨੀਆਂ ਵਾਂਗ ਅਸੀਂ ਵੀ ਬਾਹਰ ਮੁਖੀ ਦੁਨੀਆਂ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰੀ ਜਾਵਾਂਗੇ ਤੇ ਸਾਡਾ ਮਨ ਕਹਿੰਦੇ ਮਾਇਕੀ ਦੁਨੀਆਂ ਦੇ ਤੀਖਣ ਤੇ ਖੁਬਵੇ ਤੀਰਾਂ ਦਾ ਸ਼ਿਕਾਰ ਬਣਿਆ ਰਹੇਗਾ। ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਜੰਪਰ ਬੱਦੇ ਮਾਰੀਏ ਵੇਲਾ ਨਾ ਲਹਨ। ਬਾਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਆਸਾਨ ਤੇ ਸਰਲ ਤਰੀਕਾ ਗੁਰਬਾਣੀ ਚ ਦੱਸਿਆ ਹੈ, ਅਲਿਪਤ ਵਰਤੋ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਹਮੇਸ਼ਾ ਬਾਰਮੁਖੀ ਰਹਿੰਦੀ ਹੈ, ਇਹਨੂੰ ਉਲਟਾ ਕੇ ਅੰਤਰਮੁਖੀ ਕਰਨਾ ਹੈ। ਸੇ ਵੱਡ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਦਾ ਘਰ ਮੈਂ ਆਣਿਆ। ਇੱਥੇ ਇੱਕ ਹੋਰ ਉਦਾਹਰਨ ਦਿੰਦੇ ਹਨ ਗੁਬਾਰੇ ਦਾ, ਬਲੂਨ ਦਾ। ਗੁਬਾਰੇ ਵਿੱਚ ਹਵਾ ਨਾਲੋਂ ਵੀ ਹਲਕੀ ਗੈਸ ਭਰੀ ਜਾਂਦੀ ਹੈ। ਉਸਨੂੰ ਚਾਰ ਚੁਫੇਰਿਓ ਰੱਸੀਆਂ ਨਾਲ ਜ਼ਮੀਨ ਤੇ ਬੰਨਿਆ ਜਾਂਦਾ ਹੈ। ਜਦ ਉਹ ਗੁਬਾਰਾ ਗੈਸ ਨਾਲ ਭਰਪੂਰ ਹੋ ਕੇ ਉੱਡਣ ਲਈ ਤਿਆਰ ਹੋ ਜਾਂਦਾ ਹੈ, ਤਾਂ ਉਹਦੀਆਂ ਸਾਰੀਆਂ ਰੱਸੀਆਂ ਖੋਲ ਦਿੱਤੀਆਂ ਜਾਂਦੀਆਂ ਹਨ। ਉਹ ਆਪ ਮੁਹਾਰੇ ਉੱਪਰ ਉੱਠ ਕੇ ਪੁਲਾੜ ਵਿੱਚ ਤਾਰੀਆਂ ਲਾਉਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਗੁਬਾਰੇ ਵਿੱਚ, ਹਾਂਜੀ ਸਾਡੇ ਮਨ ਰੂਪੀ ਗੁਬਾਰੇ 'ਚ ਕੀ ਹੈ? ਹੋਮੇ, ਈਰਖਾ, ਦਵੈਤ, ਫਿਕਰ, ਚਿੰਤਾ, ਸਾੜਾ, ਕਾੜਾ ਆਦਿ ਨੀਵੇਂ ਖਿਆਲਾਂ ਦੀ ਮੈਲੀ ਤੇ ਭਾਰੀ ਹਵਾ ਭਰੀ ਹੋਈ ਹੈ। ਅਸੀਂ ਇਸਨੂੰ ਨਾਲੋਂ ਨਾਲ ਵਧਾਈ ਵੀ ਜਾਂਦੇ ਹਾਂ। ਇਸ ਤੋਂ ਇਲਾਵਾ ਆਪਣੇ ਮਨ ਦੀ ਤ੍ਰਿਸ਼ਨਾ ਤੇ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਆਪਣੀ ਮੈਂ ਰੂਪੀ ਧਰਤੀ ਨਾਲ ਹੋਰ ਕੱਸੀ ਜਾਂਦੇ ਹਾਂ, ਹੋਰ ਜਕੜੀ ਜਾਂਦੇ ਹਾਂ, ਜਿਸ ਕਾਰਨ ਸਾਡੀ ਰੂਹ ਦਾ ਗੁਬਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ਾਂ ਵੱਲ ਨਹੀਂ ਉੱਡ ਸਕਦਾ। ਹੁਣ ਇਸ ਵਿਚਾਰ 'ਚ ਦੋ ਖਾਸ ਨੁਕਤੇ ਹਨ, ਉਹ ਹਲਕੀ ਗੈਸ ਜੋ ਗੁਬਾਰੇ ਨੂੰ ਉਡਾਉਂਦੀ ਹੈ, ਦੂਜਾ ਨੁਕਤਾ ਮੈਂ ਮੇਰੀ ਦੀ ਰੱਸੀਆਂ ਦੀ ਪਕੜ। ਸਾਡਾ ਮਨ ਜਦ ਨੀਵੇਂ ਦੁਨਿਆਵੀ ਸੰਕਲਪਾਂ, ਕਿਹੜੇ? ਕਾਮ, ਕ੍ਰੋਧ, ਈਰਖਾ, ਦਵੈਤ, ਸਾੜਾ, ਵੈਰ ਵਿਰੋਧ, ਤ੍ਰਿਸ਼ਨਾ ਆਦਿ 'ਚ ਗਲਤਾਨ ਹੁੰਦਾ ਹੈ, ਤਾਂ ਮਨ ਮੈਲਾ ਤੇ ਭਾਰਾ ਹੋ ਕੇ ਮੋਹ ਮਮਤਾ ਦੀ ਪਕੜ 'ਚ ਜਕੜਿਆ ਰਹਿੰਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਦੂਜੇ ਅਟੈਚਮੈਂਟ, ਮੈਂ ਮੇਰੀ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ, ਜਿਸ ਕਾਰਨ ਸਾਡੀ ਰੂਹ ਲਈ ਆਪਣੇ ਕੇਂਦਰ ਇਲਾਹੀ ਮੰਡਲ 'ਚ ਉਡਾਰੀਆਂ ਲਾਉਣੀਆਂ ਅਸੰਭਵ ਹਨ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਧਾਰੀ ਉਹਾ ਪੈਰ ਲੋਹਾਰੀ। ਉੱਚੇ ਸੁੱਚੇ ਆਤਮਕ ਪ੍ਰੇਮ ਸੁਪਨਾ ਦੇ ਮੰਡਲਾਂ 'ਚ ਉਡਾਰੀਆਂ ਲਾਉਣ ਲਈ ਦੋ ਸਾਧਨ ਹਨ। ਹਾਂਜੀ ਜੇ ਉੱਚੇ ਸੁੱਚੇ ਆਤਮਕ ਮੰਡਲਾਂ 'ਚ ਉਡਾਰੀ ਲਾਉਣਾ ਚਾਹੁੰਦੇ ਹਾਂ ਤਾਂ ਦੋ ਸਾਧਨ ਹਨ ਕਿ ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ, ਕਿਹੜੀ ਗੈਸ? ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵਿਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਕਾ ਰੰਗ, ਸ਼ਰਧਾ, ਭੈ ਭਾਵਣੀ, ਪ੍ਰੇਮ ਸਵੈਪਨਾ ਪੈਦਾ ਕਰੀਏ। ਹਾਂਜੀ ਹਲਕੀ ਗੈਸ ਭਰੀਏ, ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਇਹ ਬਹੁਤ ਹਲਕੀ ਗੈਸ ਹੈ, ਇਹਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਦੂਜਾ ਸਾਧਨ ਕਹਿੰਦੇ ਕੀ ਕਰੀਏ? ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪਿੱਡੀਆਂ ਗੰਢਾਂ ਖੋਲਣੀਆਂ। ਜਿੰਨਾ ਚਿਰ ਅਸੀਂ ਇਹ ਮੈਰੀ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ, ਸਾਡੇ ਪਾਠ, ਪੂਜਾ, ਭਜਨ, ਬੰਦਗੀ ਆਦਿ ਧਾਰਮਿਕ ਕਰਮ ਕਾਂਡ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਕੀ ਹੈ? ਸਾਡੀ ਮੌਜੂਦਾ ਸਰੀਰਕ, ਮਾਨਸਿਕ, ਧਾਰਮਿਕ ਤੇ ਆਤਮਿਕ ਹਾਲਤ। ਆਤਮਕ ਉਡਾਰੀਆਂ ਲਈ ਤਾਂ ਕਬੀਰ ਹਮਰਾ ਕੋ ਨਹੀਂ ਹਮ ਕਿਸੋ ਕੇ ਨਾਹੇ ਵਾਂਗ ਕੋਰੇ ਹੋਣਾ ਜ਼ਰੂਰੀ ਹੈ, ਅਤੇ ਕੋਰੇ ਹੋ ਕੇ ਹੀ ਅਲਿਪਤ ਰਹਿ ਸਕਦੇ ਹਾਂ। ਪਰ ਅਸੀਂ ਤਾਂ ਰਿਸ਼ਤੇਦਾਰੀਆਂ, ਮੈਂ ਮੇਰੀ ਦੀਆਂ ਰੱਸੀਆਂ ਨਿੱਤ ਹੋਰ ਪਿੱਡੀਆਂ ਕਰੀ ਜਾਂਦੇ ਹਾਂ, ਦੁਖੀ ਹੋ ਰਹੇ ਹਾਂ। ਫਾਸਨ ਕੀ ਬਿਦ ਸਭ ਕੋ ਜਾਣੈ, ਛੁੱਟਣ ਕੀ ਇੱਕ ਕੋਈ। ਹਾਂਜੀ ਮੈਂ ਮੇਰੇ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਜਾਂ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਕੋਲੋਂ ਵਿਧੀ ਸਿੱਖਣੀ ਪਵੇਗੀ, ਜੋ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਚੁੱਕੇ ਹਨ, ਅਤੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਦੇ ਹੁਕਮ ਦੀ ਪਾਲਣਾ ਕਰਦੇ ਹਨ। ਪਰ ਇਹੋ ਜਿਹੇ ਬਖਸ਼ੇ ਹੋਏ ਮਹਾਂਪੁਰਖ ਦੁਨੀਆਂ ਤੇ ਵਿਰਲੇ ਹੀ ਹੁੰਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਹੁਣ ਇਹ ਅਲਿਪਤਤਾ ਨਿਰਾਰਾਪਨ ਜਾਂ ਉਦਾਸੀ ਦੋ ਦਰਜਿਆਂ ਤੇ ਹੁੰਦੀ ਹੈ। ਹਾਂਜੀ ਅਲਿਪਤ ਵਰਤਣਾ ਹੈ ਪਰ ਇਹ ਵੀ ਦੋ ਦਰਜਿਆਂ ਤੇ ਹੈ ਅਲਿਪਤਤਾ, ਇੱਕ ਸਰੀਰਕ ਦੂਜੀ ਮਾਨਸਿਕ। ਜਦ ਅਸੀਂ ਆਪਣੀ ਬੁੱਧੀ ਤੇ ਮਨ ਦੁਆਰਾ ਤਿਆਗ ਕਰਦੇ ਹਾਂ ਤਾਂ ਇਹ ਦਿਮਾਗੀ ਤਿਆਗ ਅਧੂਰਾ ਤੇ ਓਪਰਾ ਹੁੰਦਾ ਹੈ। ਜਦ ਕਦੇ ਸਾਡਾ ਮਨ ਬੇਮੁਖ ਹੋ ਜਾਵੇ ਤਾਂ ਆਪਣੀਆਂ ਉਕਤੀਆਂ ਜੁਕਤੀਆਂ ਨਾਲ ਮਨ ਨੂੰ ਵਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਕਰ ਲੈਂਦੇ ਹਾਂ ਤੇ ਫਿਰ ਉਸ ਮੈਂ ਮੇਰੀ ਦੇ ਬਿਖਮ ਦਾਇਰੇ ਵਿੱਚ ਫਸ ਜਾਂਦੇ ਹਾਂ। ਗੁਰਬਾਣੀ ਅਨੁਸਾਰ ਉਦਾਸੀ ਵਿਰਾਗ ਅਥਵਾ ਤਿਆਗ ਸ਼ਬਦ ਵਿਚਾਰੇ ਵਾਲੀ ਹੈ। ਹਾਂਜੀ ਕਿਹੋ ਜਿਹਾ ਵਿਰਾਗ ਚਾਹੀਦਾ ਹੈ? ਕਹਿੰਦੇ ਸ਼ਬਦ ਵਿਚਾਰੇ ਜਿਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਗੁਰੂ ਕੋਲੋਂ ਗੁਰਮੰਤਰ ਜਾਂ ਸ਼ਬਦ ਲੈ ਕੇ ਜਦ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਨਾਲ ਦਿਨ ਰਾਤ ਸ਼ਬਦ ਕਮਾਈ ਕਰਦੇ ਕਰਦੇ ਸਾਡੇ ਮਨ ਚਿੱਤ ਹਿਰਦੇ ਵਿੱਚ ਸ਼ਬਦ ਧਸ ਵਸ ਰਸ ਜਾਵੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਦੁਆਰਾ ਸ਼ਬਦ ਗੁਰੂ ਦੀ ਚਰਨ ਸ਼ਰਨ ਵਿੱਚ ਰੰਗ ਰਸ ਮਾਣਦਾ ਹੋਇਆ ਅਲਮਸਤ ਮਤਵਾਰਾ ਹੋ ਕੇ ਨਾਮ ਮਹਾਰਸ ਵਿੱਚ ਲਵਲੀਨ ਹੋ ਜਾਵੇ ਤਾਂ ਹੀ ਆਤਮਕ ਤਿਆਗ ਉਦਾਸੀ ਅਤੇ ਅਲਿਪਤ ਰਹਿਣ ਦੀ ਸਹੀ ਜਾਚ ਆਉਂਦੀ ਹੈ। ਅਸਲ ਵਿੱਚ ਮਨ ਨੂੰ ਤਾਂ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ ਜਿਹਦੇ ਚੋਂ ਰਸ ਮਾਨ ਕੇ ਅਲਮਸਤ ਮਤਵਾਰਾ ਹੋ ਸਕੇ। ਹੁਣ ਜਿੰਨਾ ਚਿਰ ਮਨ ਨੂੰ ਉਚੇਰੀ ਚੰਗੇਰੀ ਸਵਾਦਲੀ ਚਾਟ ਨਹੀਂ ਮਿਲਦੀ ਉਨਾ ਚਿਰ ਇਹਦਾ ਨੀਵਿਆਂ ਰਸਾਂ ਕਸਾਂ ਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਲਈ ਨੀਵੇ ਰਸਾਂ ਕਸਾਂ ਦੀ ਚਾਟ ਉੱਤੇ ਰਿੱਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਅਥਵਾ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਹਾਂਜੀ ਕੀ ਕਰਨਾ ਪਵੇਗਾ? ਕਿਵੇਂ ਮਨ ਨੂੰ ਮੋੜੀਏ ਉਹਨਾਂ ਮਹਾਂਪੁਰਖਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਦੀ ਅਤਿਅੰਤ ਲੋੜ ਹੈ ਜਿਹੜੇ ਆਪ ਸਦਾ ਨਾਮ ਦੇ ਅਨੁਪਵੀ ਪ੍ਰਕਾਸ਼ ਚ ਇਲਾਹੀ ਪ੍ਰੇਮ ਸੁਪਨਾ ਦਾ ਰੰਗ ਰਸ ਮਾਣਦੇ ਹਨ ਜਿਸ ਕਰਕੇ ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਨਹੀਂ ਹੁੰਦਾ ਅਥਵਾ ਅੰਜਨ ਮਾਏ ਨਿਰੰਜਨ ਰਹੀਏ ਜੋਗ ਜੁਗਤ ਵਿਪਾਈ ਅਨੁਸਾਰ ਇਹ ਸਹਿ ਸੁਭਾਏ ਅਲਿਪਤ ਵਰਤਦੇ ਹਨ। ਹਾਂਜੀ ਉਹਨਾਂ ਦੀ ਸੰਗਤ ਅਸੀਂ ਕਰਨੀ ਹੈ। ਹਰ ਇੱਕ ਸੋਗ ਦੋਹੋਂ ਤੇ ਮੁਕਤੇ ਸਦਾ ਅਲਿਪਤ ਜੋਗਰ ਜੁਗਤੇ ਦਿਸੇ ਸਭ ਮੇ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਉਹੇ ਧਿਆਨ ਤਰਤੇ। ਅਲਿਪਤ ਰਹਿਣ ਦਾ ਇਹੋ ਹੀ ਇੱਕੋ ਇੱਕ ਸੌਖਾ ਸਾਧਨ ਹੈ ਜਿਸ ਨਾਲ ਸਾਡਾ ਮਨ ਮਾਇਆ ਰੂਪੀ ਚਾਟ ਦੇ ਰਸਾਂ ਕਸਾਂ ਤੋਂ ਉੱਠ ਕੇ ਇਲਾਹੀ ਮਹਾਰਸ ਵੱਲ ਪ੍ਰੇਰਿਆ ਜਾ ਸਕਦਾ ਹੈ ਜਾਂ ਮਨ ਦੀ ਰੁਚੀ ਨੂੰ ਉਲਟਾ ਕਰਕੇ ਬਦਲਿਆ ਜਾ ਸਕਦਾ ਹੈ। ਇਹੋ ਹੀ ਅਸਲੀ ਤੇ ਪੱਕੀ ਸਹਿਜ ਉਦਾਸੀ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਮਨ ਨੂੰ ਸੰਪੂਰਨ ਤੌਰ ਤੇ ਗੁਰੂ ਸਮਰਪਣ ਕਰ ਸਕਦੇ ਹਾਂ ਤੇ ਮਾਇਆ ਤੋਂ ਪੂਰਨ ਤੌਰ ਤੇ ਅਲਿਪਤ ਰਹਿ ਸਕਦੇ ਹਾਂ। ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਗੁਰੂ ਪਿਆਰ ਵਿੱਚ ਸੰਪੂਰਨ ਸਮਰਪਣ ਕੰਪਲੀਟ ਸਰੈਂਡਰ ਇਨ ਲਵ ਆਫ ਗੋਡ ਕਹਿੰਦੇ ਇਹੀ ਸਭ ਤੋਂ ਸੌਖਾ ਤੇ ਸਹਿਜ ਸਾਧਨ ਹੈ। ਗੁਰੂ ਪਿਆਰ ਚ ਸੰਪੂਰਨ ਸਮਰਪਣ। ਫੱਫੇ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਤ ਭੱਜ ਪਿਆ। ਪਰ ਗੁਰਬਾਣੀ ਦਾ ਉਪਦੇਸ਼ ਹੈ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਰਬਾਣੀ ਦੇ ਇਸ ਹੁਕਮ ਨੂੰ ਪਾਲਣ ਨਾਲ ਹੀ ਸਾਡਾ ਮਨ ਆਪਣੇ ਆਪ ਸਹਿਜ ਸੁਭਾਏ ਮੈਂ ਮੇਰੀ ਤੋਂ ਤਿਆਗੀ ਉਦਾਸੀ ਨਿਰਾਰਾ ਤੇ ਅਲਿਪਤ ਰਹਿ ਸਕਦਾ ਹੈ। ਅਲਿਪਤ ਰਹਿਣ ਵਿੱਚ ਸਹਾਇਕ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਨੂੰ ਕਮਾ ਕੇ ਹੀ ਅਸੀਂ ਗੁਰਮਤ ਅਨੁਸਾਰ ਸਹਿਜ ਅਵਸਥਾ ਦੀ ਪਰਮ ਪਦਵੀ ਤੇ ਪਹੁੰਚ ਸਕਦੇ ਹਾਂ। ਗੁਰਮੁਖ ਅਲਿਪਤ ਰਹੇ ਸੰਸਾਰੇ ਗੁਰ ਕੈ ਤਕੀਏ ਨਾਮ ਅਧਾਰੇ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਦਰ ਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵ ਲਾਈ। ਅੰਤਿਨ ਕੀਰਤਨ ਕੇਵਲ ਬਖਾਨ, ਗ੍ਰਸਤ ਮੈਂ ਸੋਈ ਨਿਰਬਾਨ। ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਚ ਸ਼ਬਦ ਸੰਗਾਰੇ, ਪਰ ਘਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਦਾ ਇਹ ਲੇਖ, ਲੇਖ ਨੰਬਰ 94, ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਇਹ ਲੇਖ ਤੇ ਗੁਰਮੁਖ ਪਿਆਰਿਆਂ ਦੇ ਹੋਰ 132 ਲੇਖ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੇ ਉਪਲਬਧ ਹਨ। ਪੰਜਾਬੀ ਵਿੱਚ ਵੀ ਹਨ ਇਹ ਲੇਖ, ਹਿੰਦੀ ਵਿੱਚ ਵੀ ਹਨ, 5 ਲੇਖ ਇੰਗਲਿਸ਼ ਵਿੱਚ ਵੀ ਹਨ। ਆਪ ਜੀ ਲੈ ਕੇ ਪੜ੍ਹ ਕੇ ਲਾਹਾ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।